ਪ੍ਰਣਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਜਨ ਪਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੇ ਜਿਉਂ ਜਲ ਜਲ ਮਹਿ ਪੈਸ ਨਿਕਸੈ ਤਿਉਂ ਢੋਰ ਮਿਲੇ ਜੁਲਾਹੇ ਜੋ ਜਨ ਪਾਉ ਭਗਤ ਕਛ ਜਾਣੈ ਤਾਕਉ ਅਚਰਜ ਕਾਹੇ ਜਿਉਂ ਜਲ ਜਲ ਮਹਿ ਪੈਸ ਨਿਕਸੈ ਤਿਉਂ ਢੋਰ ਮਿਲੇ ਜੁਲਾਹੇ ਹਰ ਕੇ ਲੋਗਾ ਮੈਂ ਤਉ ਮਤ ਕਾ ਪੂਰਾ ਜੋ ਤਨ ਕਾਸੀ ਤਜ ਹੈ ਕਬੀਰਾ ਰਮਈਆ ਕਹਾ ਮੇਰਾ ਰਹਾ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੈ ਹੋਈ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੈ ਹੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੀ ਹੋ। ਜੋ ਤਖਤ ਚਬਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈਮਾਨ ਸਤਿਗੁਰੂ ਜਾਹਰ ਅਜਹੂਰ ਸਰਬ ਕਲਾ ਭਰਪੂਰ ਗਰੀਬ ਨਿਵਾਸ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਸੱਚਖੰਡ ਤੋਂ ਜੋ ਸਮੁੱਚੀ ਕਾਇਨਾਤ ਦੇ ਲਈ ਤਪਦੇ ਹਿਰਦਿਆਂ ਨੂੰ ਠਾਰਨ ਵਾਲਾ ਸਰਬ ਸਾਂਝਾ ਉਪਦੇਸ਼ ਮੁੱਖ ਵਾਕ ਰੂਪ ਚ ਸਤਿਗੁਰਾਂ ਬਖਸ਼ਿਸ਼ ਕੀਤਾ, ਤਿਸ ਦੀ ਵਿਚਾਰ ਸਰਵਣ ਕਰਨ ਲਈ ਜਿੱਥੇ ਇੱਥੇ ਹਾਜ਼ਰ ਹੋਈ ਹੋ ਉੱਥੇ ਘਰਾਂ ਵਿੱਚ ਬੈਠ ਕੇ ਚੈਨਲ ਮਾਧਿਅਮ ਰਾਹੀਂ ਵੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਨੇ ਤ੍ਰੁੱਟ ਕਰਕੇ ਅੱਜ ਆਪਣੇ ਪਾਵਨ ਅੰਗ 692 ਉੱਪਰ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਵਿੱਚੋਂ ਇਹ ਪਾਵਨ ਜੋ ਸ਼ਬਦ ਤੀਸਰਾ ਧਨਾਸਰੀ ਰਾਗ ਦੀ ਭਗਤ ਬਾਣੀ ਵਿੱਚ ਅੰਕਿਤ ਕੀਤਾ ਹੈ, ਕਿਉਂਕਿ ਭਗਤ ਬਾਣੀ ਦੇ ਜਿਹੜੇ ਪਾਵਨ ਸ਼ਬਦ ਨੇ ਇਹਨਾਂ ਵਿੱਚੋਂ ਧਨਾਸਰੀ ਰਾਗ ਵਿੱਚ ਭਗਤ ਕਬੀਰ ਜੀ ਦੇ 5 ਸ਼ਬਦ ਅੰਕਿਤ ਹਨ। ਤੀਸਰਾ ਸ਼ਬਦ ਦੇ ਪਾਵਨ ਸ਼ਬਦ ਇੱਥੇ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤਾ ਹੈ ਅੱਜ ਮੁੱਖ ਵਾਕ ਦੇ ਰੂਪ ਵਿੱਚ ਧੰਨ ਸੋਢੀ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ੍ਹਾਂ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ऐसे सोभी सुल्तान सतगुरु जी दे दर घर सचखंड श्री हरिमंदर साहब तो बख्शिश होया है। शब्द की विचार की प्रारंभता तो पहला जिथे अज श्रोमणी अकाली दल का स्थापना दिवस है, पंथ की नुमाइंदा जथेबंदी जो कि श्रोमणी गुरद्वारा प्रबंधक कमेटी की सियासी प्रचार की सियासी वेंग उस वेले जिसनों स्थापया गया, जिसने मोढ़ी रूप में हो करके ननकाणा साहब के साके जैतो के मोर्चे आदिक बड़िया शहीदियां भी प्राप्त कीतिया। उथे अज सतगुरु धन सोढ़ी सुल्तान दशमेश पिता कलगी धर पिता साहिब श्री गुरु गोबिंद सिंह साहब जी महाराज सच्चे पातशाह जी के लखते जिगर छोटे साहिबदादे धन बाबा फतेह सिंह साहब जी का भी पावन जन्म दिहाड़ा है। सब तो पहला समुची संगत साहिबजादा बाबा फतेह सिंह साहब तिना के पवित्र जन्म दिहाड़े की बेअंत बेअंत लख लख बधाई हो गई। गुरु खालसा जी जब असी साहिबजादा शब्द पढ़ते हाँ तो साहिबजादा एक बादशाह के पुत्र कहा जाता है। दुनिया के बड़े बादशाह आए तो बड़े बादशाह इतने राज करके गए तो चले गए, ऐसे ऐसे बादशाह हुए है जिन्हों के ना तो बादशाहों के नाम तो लोग जाणू ने ना उन्होंने पुत्रां साहिबजादों लोग जाणदे है, पर दुनिया ते दोवां लोगों का मालक दोवां लोगों का पातशाह दोवां लोगों का बादशाह कलंगियां वाला पिता सतगुरु है जिन्हों जपजी साहब चिया सो पातशाह हो साहा पातशाह नानक रहन रजाई। वो पातशाह भी पातशाह जिन्हों बाणी चिया राजान राज भानान भान देवान देव उपमा महान, ऐसे सतगुरु धन सोभी पातशाह साहिब श्री गुरु रामदास साहब जी महाराज की अंश वंश दे विच कलंगियां धर कलंगियां वाले पातशाह कलंगी धर पिता साहिब श्री गुरु गोबिंद सिंह साहब जी महाराज पिता सतगुरु के ग्रह विखे धन माता जीतो जी की कुख नूं सुलखणी करन वाले धन बाबा फतेह सिंह साहब जी का संमत विक्रमी 1754 दे विच पावन पवित्र जन्म होया, क्योंकि कलंगियां वाले पिता अमृत के दाते सतगुरु जी के ग्रह विखे चार साहिबजादियां ने जन्म लिया। बड़े साहिबजादे साहिब बाबा अजीत सिंह साहिब जिन्हां दा पवित्र जन्म पौंटा साहिब के जंग तो बाद माता सुंदरी जी की कुखों हुए है, उन्हां तो बाद दूसरे साहबजादे धन बाबा जुझार सिंह जी जिन्हां दा जन्म धन माता जीतो जी की कुखों आनंदपुर साहब की धरती ते होया। दोवें छोटे साहबजादे साहबजादा बाबा जोरावर सिंह साहिब ते बाबा फतेह सिंह साहिब ये तीनों साहबजादियां दा जन्म आनंदपुर की धरती ते माता जीतो जी की कुखों हुंदा है। संगत जी साहिबजादा बाबा फतेह सिंह साहिब जिस वेले जन्म होया उस वेले संमत बिक्रमी 1754 इस हिसाब नाल आपां देखिए तां ईसवी उस वेले 1697 बनदी है, क्योंकि जदों संमत तो ईसवी बनाउणा होवे विद्वाना का यह कथन आया भी जो संमत बिक्रमी है 57 साल घटा दो तो ईसवी संमत बन जाता है। संमत बिक्रमी 1754 के ਜੇ 57 ਸਾਲ ਘਟਾਉਣੇ ਆ ਤਾਂ 1697 ਈਸਵੀ ਦੇ ਵਿੱਚ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਅੱਜ ਦੇ ਦਿਨ ਆਨੰਦਪੁਰ ਦੀ ਪਾਵਨ ਧਰਤੀ ਤੇ ਮਾਂ ਧੰਨ ਮਾਤਾ ਜੀਤੋ ਜੀ ਦੀ ਕੁੱਖੋਂ, ਧੰਨ ਪਿਤਾ ਪਿਤਾ ਅੰਮ੍ਰਿਤ ਕੇ ਦਾਤੇ ਕਲਮੀਆਂ ਵਾਲੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗ੍ਰਹਿ ਲਿਖੇ ਹੋਏ ਆ। ਬਾਲ ਉਮਰ ਦੇ ਵਿੱਚ ਹੀ ਪਿਤਾ ਦੀਆਂ ਬਖਸ਼ਿਸ਼ਾਂ, ਮਾਂ ਦੀਆਂ ਅਸੀਸਾਂ, ਦਾਦੀ ਮਾਂ ਦੀਆਂ ਲੋਰੀਆਂ ਪ੍ਰਾਪਤ ਹੋਈਆਂ। ਜਿਸ ਵੇਲੇ ਮਾਤਾ ਜੀ ਨੂੰ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ, ਮਾਤਾ ਜੀ ਨੇ ਅਨੁਭਵ ਵਿੱਚ ਵੇਖਿਆ ਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ। ਪੁੱਤਰਾਂ ਦੀਆਂ ਸ਼ਹੀਦੀਆਂ ਵੇਖੀਆਂ, ਆਨੰਦਪੁਰ ਦਾ ਤਿਆਗਣਾ, ਪਰਿਵਾਰ ਵਿਛੋੜਾ ਆਪਣੇ ਅਨੁਭਵ ਵਿੱਚ ਵੇਖਿਆ। ਤਾਂ ਪਤੀ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਆਉਣ ਵਾਲਾ ਜਿਹੜਾ ਸਮਾਂ ਤੁਸੀਂ ਮੈਨੂੰ ਜਮਾਇਆ ਇਹ ਮੈਥੋਂ ਵੇਖਿਆ ਨਹੀਂ ਜਾਣਾ। ਤਾਂ ਸਤਿਗੁਰਾਂ ਨੇ ਹੁਕਮ ਕੀਤਾ ਹੈ, ਜੀਤੋ ਜੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਕਿ ਤੁਸੀਂ ਮੇਰੇ ਵਿੱਚ ਹੀ ਸਮਾ ਜਾਵੋ। ਜਿਸ ਵੇਲੇ ਧੰਨ ਮਾਤਾ ਜੀਤੋ ਜੀ ਨੇ ਆਪਣਾ ਸਰੀਰ ਛੱਡਿਆ, ਸਰੀਰ ਤਿਆਗਿਆ, ਉਸ ਵੇਲੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸਰੀਰ ਦੀ ਆਰਬਲਾ ਕੇਵਲ 2 ਵਰ੍ਹਿਆਂ ਦੀ ਹੈ। 2 ਵਰ੍ਹਿਆਂ ਦੇ ਨੇ ਜਿਸ ਵੇਲੇ ਮਾਂ ਦੀ ਗੋਦ ਵਿਛੜ ਗਈ ਹੈ, 2 ਵਰ੍ਹਿਆਂ ਦੇ ਨੇ ਜਿਸ ਵੇਲੇ ਦਾਦੀ ਮਾਂ ਧੰਨ ਮਾਂ ਗੁੱਜਰ ਕੌਰ ਜੀ ਨੇ ਪਾਲੇ ਹੈ। ਧੰਨ ਮਾਂ ਗੁਜਰੀ ਜੀ ਨੇ ਮਾਂ ਦੀ ਤਰ੍ਹਾਂ ਆਪਣੇ ਪੋਤਰੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਪਾਲੇ ਹੈ, ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕੇ ਵੱਡੇ ਕੀਤੇ ਹੈ। ਸਿੱਖ ਇਤਿਹਾਸ ਕਹਿੰਦਾ ਹੈ ਜਿਸ ਵੇਲੇ ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਉਸ ਵੇਲੇ ਪਰਿਵਾਰ ਦੇ ਸਾਰੇ ਜੀਆਂ ਨੇ ਅੰਮ੍ਰਿਤ ਛਕਿਆ ਸੀ। ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਵੀ ਅੰਮ੍ਰਿਤ ਪਾਨ ਕੀਤਾ ਆਪਣੇ ਪਰਿਵਾਰ ਸਮੇਤ। ਬਖਸ਼ਿਸ਼ ਹੋਈ ਹੈ, ਧੰਨ ਬਾਬਾ ਫਤਿਹ ਸਿੰਘ ਜੀ ਦਾ ਅਸਥਾਨ। ਜਦੋਂ ਆਪਾਂ ਆਨੰਦਪੁਰ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ, ਜਿੱਥੇ ਭੂਰਾ ਸਾਹਿਬ ਦੇ ਕੋਲ, ਸੀਸਗੰਜ ਸਾਹਿਬ ਦੇ ਕੋਲ ਸਾਹਿਬਜ਼ਾਦਿਆਂ ਦੇ ਅਵਤਾਰ ਦਾ ਅਸਥਾਨ, ਜਨਮ ਦਾ ਅਸਥਾਨ ਹੈ, ਉੱਥੇ ਕੇਸਗੜ੍ਹ ਸਾਹਿਬ ਜਦੋਂ ਦਰਸ਼ਨ ਕਰਨ ਜਾਂਦੇ ਹਾਂ, ਚੜ੍ਹਾਈ ਚੜ੍ਹਦੇ ਹਾਂ, ਸੱਜੇ ਹੱਥ ਤਖ਼ਤ ਸਾਹਿਬ ਹੈ, ਖੱਬੇ ਹੱਥ ਉੱਪਰ ਗੁਰਸਿੰਘਾਂ ਦੀ ਪੌੜੀਆਂ ਚੜ੍ਹ ਕੇ ਗੁਰਦੁਆਰਾ ਦਮਾਲਗੜ੍ਹ ਸਾਹਿਬ ਦੇ ਦਰਸ਼ਨ ਹੁੰਦੇ ਹੈ। ਉਹ ਇਤਿਹਾਸਕ ਅਸਥਾਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਆਪ ਸੰਗਤਾਂ ਇਤਿਹਾਸ ਤੋਂ ਜਾਣੂ, ਧੰਨ ਬਾਬਾ ਫਤਿਹ ਸਿੰਘ ਸਾਹਿਬ ਇੱਕ ਦਿਨ ਵੇਖਦੇ ਆ ਕਿ ਸਤਿਗੁਰੂ ਮਹਾਰਾਜ ਤਖ਼ਤ 'ਤੇ ਸੁਭਾਏਮਾਨ ਹਨ, ਵੱਡੇ ਵੀਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਜੁਧਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਤਿੰਨੇ ਸਾਹਿਬਜ਼ਾਦੇ ਆਪਸ ਵਿੱਚ ਗੱਤਕਾ ਖੇਡ ਰਹੇ ਹੈ। ਗੱਤਕਾ ਖੇਡਦਿਆਂ ਖੇਡਦਿਆਂ ਨੂੰ ਵੇਖਦਿਆਂ ਮਨ ਵਿੱਚ ਚਾਅ ਉੱਠਿਆ, ਕਿਉਂਕਿ ਜੋਧੇ ਦੇ ਸੂਰਮੇ ਦੇ ਮਨ ਵਿੱਚ ਸ਼ਸਤਰ ਚਲਾਉਣ ਦਾ ਹਮੇਸ਼ਾ ਚਾਅ ਹੁੰਦਾ। ਮਨ ਵਿੱਚ ਚਾਅ ਹੋਇਆ ਵੀ ਮੈਂ ਵੀ ਵੀਰਾਂ ਨੂੰ ਨਾਲ ਗੱਤਕਾ ਖੇਡਾਂ। ਇੱਕ ਛੋਟੀ ਸ੍ਰੀ ਸਾਹਿਬ ਚੁੱਕ ਕੇ ਆਪਣੇ ਵੀਰਾਂ ਕੋਲ ਆਏ ਨੇ। ਇਤਿਹਾਸ ਸਾਖ ਭਰਦਾ, ਗਵਾਹੀ ਦਿੰਦਾ ਕਿ ਜਿਸ ਵੇਲੇ ਵੱਡੇ ਵੀਰਾਂ ਦੇ ਨਾਲ ਆ ਕੇ ਸ੍ਰੀ ਸਾਹਿਬ ਦੇ ਨਾਲ ਗੱਤਕਾ ਖੇਡਣਾ ਚਾਹਿਆ ਤਾਂ ਧੰਨ ਬਾਬਾ ਅਜੀਤ ਸਿੰਘ ਜੀ ਨੇ ਬੜੇ ਪਿਆਰ ਨਾਲ ਗੋਦ ਵਿੱਚ ਚੁੱਕ ਕੇ ਕਿਹਾ, ਫਤਿਹ ਸਿੰਘ ਛੋਟੇ ਵੀਰ, ਹਜੇ ਤੂੰ ਛੋਟਾ ਹੈ ਬਹੁਤ, ਹਜੇ ਤੂੰ ਬਹੁਤ ਛੋਟਾ ਹੈ, ਜਦੋਂ ਤੂੰ ਵੱਡਾ ਹੋਵੇਗਾ ਉਦੋਂ ਸਾਡੇ ਨਾਲ ਗੱਤਕਾ ਖੇਡੀ। ਮਨ ਵਿੱਚ ਖਿਆਲ ਆਇਆ ਵੀ ਮੈਂ ਛੋਟਾ ਹੈ, ਬਾਲ ਉਮਰ ਹੈ ਨਾ ਸਰੀਰ ਦੀ, ਮਨ ਵਿੱਚ ਖਿਆਲ ਆਇਆ ਵੀ ਮੇਰਾ ਕੱਦ ਛੋਟਾ ਹੈ, ਮੈਨੂੰ ਤਾਂ ਛੋਟਾ ਕਹਿੰਦੇ ਆ। ਮਹਿਲਾਂ ਵਿੱਚ ਗਏ ਆ ਜਿੱਥੇ ਸਤਿਗੁਰੂ ਮਹਾਰਾਜ ਦੀਆਂ ਦਸਤਾਰਾਂ ਪਈਆਂ ਸਨ, ਪਿਤਾ ਸਤਿਗੁਰੂ ਦੀ ਦਸਤਾਰ ਚੁੱਕੀ, ਆਪਣੇ ਸੀਸ ਤੇ ਸਜਾ ਲਈ, ਸ਼ੀਸ਼ੇ ਮੂਹਰੇ ਖਲੋ ਕੇ ਵੇਖਿਆ ਵੀ ਹਜੇ ਵੀ ਮੈਂ ਉਹਨਾਂ ਦੇ ਕੱਦ ਤੋਂ ਛੋਟਾ ਹੈ। ਦਸਤਾਰ ਦੇ ਉੱਪਰ ਦੂਸਰੀ ਪਿਤਾ ਜੀ ਦਸਤਾਰ ਸਜਾ ਲਈ, ਫਿਰ ਵੇਖਿਆ ਵੀ ਮੈਂ ਹਜੇ ਵੀ ਸੋਢਾ ਲੱਗਦਾ ਹੈ, ਫਿਰ ਤੀਸਰੀ ਦਸਤਾਰ। ਇਸ ਤਰ੍ਹਾਂ ਵੇਖ ਕੇ ਕਈ ਦਸਤਾਰਾਂ ਉੱਪਰ ਸਜਾ ਲਈਆਂ ਸਤਿਗੁਰੂ ਜੀ ਦੀਆਂ ਦਸਤਾਰਾਂ ਦੇ ਉੱਪਰ ਦਸਤਾਰਾਂ ਸਜਾ ਕੇ, ਜਿਵੇਂ ਅੱਜ ਕੱਲ੍ਹ ਆਪਾਂ ਨਿਹੰਗ ਸਿੰਘਾਂ ਨੂੰ ਵੇਖਦੇ ਹਾਂ, ਕਈ ਨਿਹੰਗ ਸਿੰਘਾਂ ਦੇ ਵੱਡੀਆਂ ਵੱਡੀਆਂ ਦਸਤਾਰਾਂ ਸਜਾਈਆਂ ਹੋਣੀਆਂ, ਦਸਤਾਰ ਦੇ ਉੱਪਰ ਦੀ ਦਸਤਾਰ, ਦਸਤਾਰ ਉੱਪਰ ਦਸਤਾਰ, ਇੰਨੀਆਂ ਦਸਤਾਰਾਂ ਸਜਾ ਲਈਆਂ ਬਾਬਾ ਫਤਿਹ ਸਿੰਘ ਸਾਹਿਬ ਨੇ ਤੇ ਸੰਗਤ ਜੀ। ਬਾਬਾ ਫਤਿਹ ਸਿੰਘ ਜੀ ਦਾ ਸਰੀਰ ਦਾ ਕੱਦ ਬਾਬਾ ਅਜੀਤ ਸਿੰਘ ਦੇ ਬਰਾਬਰ ਹੋ ਗਿਆ ਤੇ ਸਾਹਿਬਜ਼ਾਦਿਆਂ ਦੇ ਕੋਲ ਆ ਕੇ ਫਿਰ ਸ੍ਰੀ ਸਾਹਿਬ ਚੁੱਕ ਕੇ ਬਰਾਬਰ ਖਲੋ ਗਏ ਹੈ। ਕਹਿਣ ਲੱਗੇ, ਵੀਰ ਵੇਖੋ ਹੁਣ ਤਾਂ ਮੈਂ ਤੁਹਾਡੇ ਬਰਾਬਰ ਹੋ ਗਿਆ, ਹੁਣ ਤਾਂ ਮੈਂ ਗੱਤਕਾ ਖੇਡ ਸਕਦਾ। ਦੇਖੋ ਵੱਡਿਆਂ ਘਰਾਂ ਦੇ ਬਾਲਕ, ਉਹਨਾਂ ਦੀ ਸੋਚ, ਉਹ ਵੀ ਵੱਡੀ ਹੋਇਆ ਕਰਦੀ ਹੈ। ਧੰਨ ਕਲਗੀਧਰ ਪਿਤਾ ਸਾਹਿਬ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦੇ, ਜਿਸ ਵੇਲੇ ਦਸਤਾਰਾਂ ਸਜਾ ਕੇ ਸਾਹਿਬਜ਼ਾਦਿਆਂ ਕੋਲ ਵੱਡੇ ਭਰਾਵਾਂ ਕੋਲ ਆਏ ਹੈ, ਤਾਂ ਕਲਗੀਧਰ ਪਿਤਾ ਜੀ ਸਾਰਾ ਕੌਤਕ ਵੇਖ ਰਹੇ ਸਨ। ਉਸੇ ਵੇਲੇ ਤਖ਼ਤ ਤੋਂ ਥੱਲੇ ਉੱਤਰ ਕੇ ਆ ਕੇ ਮਹਾਰਾਜ ਨੂੰ ਗੋਦ ਵਿੱਚ ਲੈ ਕੇ ਕਿਹਾ, ਫਤਿਹ ਸਿੰਘ ਨਿਹਾਲ ਨਿਹਾਲ ਨਿਹਾਲ, ਅੱਜ ਤੋਂ ਤੇਰਾ ਪੰਥ ਚੱਲੇਗਾ, ਜਿਵੇਂ ਤਾਇਆ ਦਸਤਾਰਾਂ ਸਜਾਈਆਂ ਨੇ ਇਵੇਂ ਤੇਰਾ ਪੰਥ ਚੱਲੇਗਾ। ਤੇਰੇ ਨਾਮ ਤੇ ਪੰਥ ਵਿੱਚ ਨਿਹੰਗ ਸਿੰਘ ਹੋਣਗੇ, ਉਹ ਤੇਰੇ ਵਾਂਗੂ ਦਸਤਾਰਾਂ ਸਜਾਇਆ ਕਰਨਗੇ, ਜਿਵੇਂ ਤੈ ਨੀਲੀਆਂ ਦਸਤਾਰਾਂ ਸਜਾਈਆਂ, ਤੇਰੇ ਨਾਮ ਤੇ ਨਿਹੰਗਾਂ ਸਿੰਘਾਂ ਦੇ ਵਿੱਚ ਨੀਲੀਆਂ ਹੋਜਾਂ ਹੋਇਆ ਕਰਨਗੀਆਂ। ਅੱਜ ਨਿਹੰਗ ਸਿੰਘਾਂ ਦੇ ਵਿੱਚ ਬਾਬਾ ਫਤਿਹ ਸਿੰਘ ਜੀ ਦੇ ਨਾਮ ਦਾ ਪੰਥ ਚੱਲਦਾ। ਉਹ ਮਹਾਨ ਸਾਹਿਬਜ਼ਾਦੇ ਜਿਨ੍ਹਾਂ ਨੇ ਸਿੱਖ ਪੰਥ ਦੀਆਂ ਨੀਹਾਂ ਨੂੰ ਪੱਕੀਆਂ ਕਰਨ ਲਈ ਸਰਹੰਦ ਦੀਆਂ ਨੀਹਾਂ ਦੇ ਵਿੱਚ ਆਪਾ ਕੁਰਬਾਨ ਕਰ ਦਿੱਤਾ, ਉਸ ਮਹਾਨ ਸ਼ਹੀਦ ਜਿਨ੍ਹਾਂ ਨੂੰ ਛੋਟੀ ਉਮਰੇ ਨਾਮ ਦੇ ਨਾਲ ਬਾਬਾ ਲਕਬ ਪ੍ਰਾਪਤ ਹੋਇਆ, ਜਿੱਥੇ ਅਸੀਂ ਸਾਹਿਬਜ਼ਾਦਾ ਕਹਿੰਦੇ ਹਾਂ ਉੱਥੇ ਧੰਨ ਬਾਬਾ ਫਤਿਹ ਸਿੰਘ ਵੀ ਕਹਿੰਦੇ ਹਾਂ। ਅੱਜ ਉਹਨਾਂ ਦਾ ਪਵਿੱਤਰ ਅਵਤਾਰ ਦਿਹਾੜਾ, ਜਨਮ ਦਿਹਾੜਾ ਸਮੁੱਚੀ ਸਿੱਖ ਕੌਮ ਦੁਨੀਆਂ ਦੇ ਕੋਨੇ ਕੋਨੇ ਵਿੱਚ ਮਨਾ ਰਹੀ ਹੈ। ਆਪ ਸਰਬੱਤ ਸੰਗਤਾਂ ਨੂੰ ਇੱਕ ਵਾਰ ਫਿਰ ਧੰਨ ਬਾਬਾ ਫਤਿਹ ਸਿੰਘ ਸਾਹਿਬ, ਉਹਨਾਂ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕਬਾਦ। ਬਾਬਾ ਫਤਿਹ ਸਿੰਘ ਜੀ ਦੇ ਜੀਵਨ ਤੋਂ ਸੇਧ ਲਈਏ। 2 ਸਾਲ ਦੀ ਉਮਰੇ ਹੀ ਬਾਬਾ ਫਤਿਹ ਸਿੰਘ ਜੀ ਨੇ ਕਲੰਗੀਆਂ ਵਾਲੇ ਦਾ ਬਖਸ਼ਿਸ਼ ਕੀਤਾ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ। ਅੱਜ ਅਸੀਂ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਗੁਰੇਜ਼ ਕਰਨ ਲੱਗ ਪਈਏ। ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ। ਅੱਜ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਤੇ ਇਹ ਪ੍ਰਣ ਕਰੀਏ ਕਿ ਅਸੀਂ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਪਾਨ ਕਰਵਾਵਾਂਗੇ। ਜਿਹੜੇ ਬੱਚੇ ਸਿਰ ਤੇ ਦਸਤਾਰ ਨਹੀਂ ਸਜਾਉਂਦੇ, ਛੋਟੇ ਛੋਟੇ ਪਟਕੇ ਸਜਾਉਂਦੇ ਆ, ਪਟਕੀਆਂ ਸਜਾਉਂਦੇ ਆ, ਉਹ ਬਾਬਾ ਫਤਿਹ ਸਿੰਘ ਤੋਂ ਸੇਧ ਲਓ। ਜਿਹੜੇ ਕਹਿੰਦੇ ਦਸਤਾਰ ਦਾ ਭਾਰ ਲੱਗਦਾ ਹੈ, ਬੋਝ ਲੱਗਦਾ ਹੈ, ਸੰਗਤ ਜੀ ਧੰਨ ਬਾਬਾ ਫਤਿਹ ਸਿੰਘ ਜਿਹਨੇ ਸਤਿਗੁਰਾਂ ਦੀਆਂ ਕਿੰਨੀਆਂ ਦਸਤਾਰਾਂ ਇੱਕੋ ਵਾਰ ਸੀਸ ਤੇ ਸਜਾ ਲਈਆਂ। ਉਹ ਅੱਜ ਪ੍ਰਣ ਕਰੋ ਕਿ ਅੱਜ ਤੋਂ ਬਾਅਦ ਘਰੋਂ ਬਾਹਰ ਦਸਤਾਰ ਤੋਂ ਬਿਨਾਂ ਨਹੀਂ ਨਿਕਲੋਗੇ। ਦਸਤਾਰ ਸੀਸ ਤੇ ਜ਼ਰੂਰੀ ਹੈ ਸਜਾਉਣੀ, ਸਿੱਖ ਦੀ ਪਹਿਚਾਣ ਆ ਦੇਸ਼ ਵਿਦੇਸ਼ ਅੰਦਰ ਦਸਤਾਰ। ਸੋ ਦਸਤਾਰ ਬਾਬਾ ਫਤਿਹ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਂਦਿਆਂ ਹੋਏ ਅੱਜ ਪ੍ਰਣ ਕਰੀਏ ਕਿ ਹਰ ਸਿੱਖ ਆਪਣੇ ਸੀਸ ਤੇ ਦਸਤਾਰ ਸਜਾਵੇਗਾ। ਅੱਜ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ, ਆਪ ਸਰਬੱਤ ਸੰਗਤਾਂ ਮਨਾ ਰਹੇ ਹਾਂ, ਵਧਾਈ ਦੇ ਪਾਤਰ ਹੋ। ਆਓ ਪਾਵਨ ਦੇ ਪਵਿੱਤਰ ਸ਼ਬਦ ਸਤਿਗੁਰਾਂ ਨੇ ਮੁੱਖ ਵਾਕ ਰੂਪ ਚ ਬਖਸ਼ੇ ਹੈ, ਉਸ ਦੀ ਵਿਚਾਰ ਸਰਵਨ ਕਰੀਏ ਜੀ।
ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਨ ਪਾਓ ਭਗਤ ਕਛੁ ਜਾਣੈ, ਤਾ ਕਉ ਅਚਰਜ ਕਾਹੁ।
ਭਗਤ ਕਛੁ ਫਰੀਦ ਸਾਹਿਬ ਜੀ ਕਾਂਸੀ ਦੇ ਵਿੱਚ ਆਪਣਾ ਵਿਸਰਾਮ ਕਰਿਆ ਕਰਦੇ, ਵਿਸਰਾਮ ਦਾ ਭਾਵ ਰਹਿਣ ਮਸੇਰਾ ਕਾਂਸੀ ਦੇ ਵਿੱਚ ਰੱਖਿਆ ਹੋਇਆ ਸੀ, ਪਰਿਵਾਰ ਸਮੇਤ ਕਾਂਸੀ ਦੇ ਵਿੱਚ ਰਹਿੰਦੇ ਸਨ। ਕਾਂਸੀ ਦੇ ਵਿੱਚ ਇੱਕ ਪੁਰਾਤਨ ਸਮੇਂ ਦੇ ਵਿੱਚ ਇੱਕ ਮਿੱਥ ਹੈ, ਰਵਾਇਤ ਹੈ ਕਿ ਸ਼ਿਵਜੀ ਨੇ ਕਾਂਸੀ ਦੀ ਰਚਨਾ ਕੀਤੀ ਹੈ ਅਤੇ ਉਹਨੂੰ ਵਰ ਦਿੱਤਾ ਹੈ ਜਿਹੜਾ ਕਾਂਸੀ ਵਿੱਚ ਮਰੇਗਾ ਕਾਂਸੀ ਮਰਨਾਂਤ ਮੁਕਤੀ, ਕਾਂਸੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲੇਗੀ। ਭਗਤ ਜੀ ਦਾ ਬੰਦਗੀਕਰਨ ਕਰਕੇ ਬੜਾ ਨਾਮ ਸੰਸਾਰ ਵਿੱਚ ਪ੍ਰਸਿੱਧ ਹੋਇਆ, ਕਿਉਂਕਿ ਜਿਹੜਾ ਬੰਦਗੀ ਕਰਦਾ ਹੈ ਭਗਤੀ ਕਰਦਾ ਹੈ ਉਹਨੂੰ ਪਰਮੇਸ਼ਰ ਸੰਸਾਰ ਵਿੱਚ ਪ੍ਰਗਟ ਕਰ ਦਿੰਦਾ। ਗੁਜੜਾ ਲੱਦਣ ਲਾਲ ਮੱਥਾ ਹੀ ਪ੍ਰਗਟ ਥਿਆ। ਮਹਾਰਾਜ ਕਹਿੰਦੇ ਭਾਈ ਲਾਲ ਭਾਵੇਂ ਲੀਲਾਂ ਵਿੱਚ ਲਪੇਟ ਕੇ ਰੱਖ ਦਿਓ ਪਰ ਇੱਕ ਨਾ ਇੱਕ ਦਿਨ ਉਹਨੇ ਪ੍ਰਗਟ ਹੋ ਹੀ ਜਾਣਾ ਹੈ, ਗੌਰੀ ਨੇ ਉਹਦੀ ਪਰਖ ਕਰ ਹੀ ਲੈਣੀ ਹੈ। ਜਿਹੜੇ ਉਹਦੀ ਕੀਮਤ ਜਾਣਦੇ ਆ ਉਹਨਾਂ ਨੇ ਉਹਦੀ ਕੀਮਤ ਪਾਉਣੀ ਪਾਉਣੀ ਹੈ। ਭਗਤ ਭਾਵੇਂ ਉਸ ਵੇਲੇ ਲੀਲਾਂ ਦੀ ਨਿਆਈ ਅਖੌਤੀ ਨੀਵੀਂ ਜਾਤ ਦੇ ਵਿੱਚ, ਸਿੱਖੀ ਵਿੱਚ ਤਾਂ ਜਾਤ ਨੂੰ ਕੋਈ ਖਾ ਨਹੀਂ, ਪਰ ਉਹ ਸਮਾਂ ਐਸਾ ਸੀ ਭਗਤ ਜੀ ਦੀ ਜਾਤ ਨੂੰ ਵੇਦਾਂਤ ਮਤ ਵਾਲਿਆਂ ਨੇ ਵੀ ਮਖੌਲ ਕੀਤੇ ਨੇ, ਬੜੇ ਬੜੇ ਮਖੌਲ ਕੀਤੇ, ਇਸੇ ਕਰਕੇ ਭਗਤ ਜੀ ਨੇ ਆਪਣੀ ਜਾਤ ਦਾ ਜ਼ਿਕਰ ਕੀਤਾ। ਭਗਤ ਜੀ ਕਹਿੰਦੇ ਭਾਵੇਂ ਮੇਰੀ ਨੀਵੀਂ ਜਾਤ ਹੈ, ਭਾਵੇਂ ਮੈਂ ਮਤ ਦਾ ਭੋਲਾ ਦਾ, ਪਰ ਇਹ ਜਿਹੜੀ ਕਾਂਸੀ ਦੀ ਧਰਤੀ ਹੈ ਮੈਂ ਇੱਥੇ ਵਸਦਾ, ਇੱਥੇ ਕੋਈ ਮੈਂ ਇਹਦੇ ਵਰ ਕਰਕੇ ਨਹੀਂ ਲੈ ਰਿਹਾ। ਉੱਥੋਂ ਦੇ ਜਿਹੜੇ ਪੰਡਿਤ ਸੀ ਉਹਨਾਂ ਦੇ ਮਨ 'ਚ ਈਰਖਾ ਆਈ, ਇਕੱਠੇ ਹੋ ਕੇ ਸੋਚਿਆ ਵੀ ਭਗਤ ਨੂੰ ਇੱਥੋਂ ਕਿਵੇਂ ਕੱਢਿਆ ਜਾਵੇ। ਵਿਚਾਰ ਆਈ, ਭਗਤ ਜੀ ਕੋਲ ਇਕੱਠੇ ਹੋ ਕੇ ਆਏ, ਕਹਿਣ ਲੱਗੇ ਆ ਭਗਤ ਕਬੀਰ ਇਹ ਧਰਤੀ ਤੇ ਤੁਸੀਂ ਤਾਂ ਰਹਿੰਦੇ ਹੋ ਕਿ ਇੱਥੇ ਸ਼ਿਵਜੀ ਜੀ ਨੇ ਵਰ ਦਿੱਤਾ ਹੋਇਆ ਹੈ। ਭਗਤ ਕਬੀਰ ਜੀ ਕਹਿੰਦੇ ਕੀ ਵਰ ਦਿੱਤਾ ਹੈ? ਕਹਿੰਦੇ ਜੀ ਵਰ ਦਿੱਤਾ ਹੋਇਆ ਵੀ ਕਾਂਸੀ ਮਰਨਾਂਤ ਮੁਕਤੀ, ਵੀ ਜਿਹੜਾ ਕਾਂਸੀ 'ਚ ਮਰੂਗਾ ਉਹਨੂੰ ਮੁਕਤੀ ਮਿਲੇਗੀ। ਭਗਤ ਜੀ ਕਹਿੰਦੇ ਜੇ ਤੁਹਾਡੇ ਮਨ ਵਿੱਚ ਇਹ ਹੈ ਵੀ ਕਾਂਸੀ 'ਚ ਮਰਨ ਕਰਕੇ ਮੁਕਤੀ ਮਿਲਦੀ ਹੈ ਫਿਰ ਨਾਮ ਜਪਣ ਦਾ ਕੀ ਫਾਇਦਾ ਹੋਇਆ? ਅਸੀਂ ਤਾਂ ਨਾਮ ਜਪ ਕੇ ਪ੍ਰਭੂ ਤੋਂ ਮੁਕਤੀ ਪਾਈ ਹੈ। ਨਾਮ ਜਪਣ ਦੇ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੈ। ਉਹ ਕਹਿਣ ਲੱਗੇ ਜੇ ਨਾਮ ਦੀ ਐਡੀ ਮਹਾਨਤਾ ਹੈ ਤਾਂ ਮਗਹਰ ਦੀ ਧਰਤੀ ਨੂੰ, ਯੂਪੀ ਦੇ ਵਿੱਚ ਬਸਤੀ ਨਾਮ ਦੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਮਗਹਰ, ਉਹ ਪਾਂਡੇ ਕਹਿਣ ਲੱਗੇ, ਪੰਡਿਤ ਕਹਿਣ ਲੱਗੇ ਭਗਤ ਜੀ ਫਿਰ ਉਹ ਧਰਤੀ ਨੂੰ ਸਰਾਪ ਮਿਲਿਆ ਹੋਇਆ ਗਣੇਸ਼ ਜੀ ਦਾ, ਵਿਆਸ ਜੀ ਤੋਂ ਸਰਾਪ ਦਵਾਇਆ ਹੋਇਆ, ਉਹ ਧਰਤੀ ਤੇ ਜਾ ਕੇ ਰਹੋ, ਕਿਉਂਕਿ ਵਿਆਸ ਜੀ ਦੇ ਕੋਲ ਪ੍ਰਾਤਨ ਸਮਿਆਂ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਬੇਅੰਤ ਤਾਦਾਦ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਸਨ, ਬੜੇ ਵੱਡੇ ਧੁਰੰਧਰ ਵਿਦਵਾਨ ਸੀ। ਉਹ ਆਪਣੇ ਇੱਕ ਵਾਰ ਕਹਿੰਦੇ ਵਿਦਿਆਰਥੀਆਂ ਸਮੇਤ ਜਿੱਥੇ ਮਗਹਰ ਦੀ ਧਰਤੀ ਹੈ ਇੱਥੇ ਆ ਕੇ ਰਹੇ। ਸਿਵਾਂ ਦੇ ਮਨ ਵਿੱਚ ਆਇਆ ਪ੍ਰਾਤਨ ਮੈਥੋਲੋਜੀ ਮਿਥਿਹਾਸ ਦਾ ਪ੍ਰਸੰਗ ਹੈ ਵੀ ਜਿੰਨੀ ਕਾਂਸੀ ਦੀ ਜਨਤਾ ਹੈ ਉਹ ਸਾਰੀ ਮਗਹਰ ਦੀ ਧਰਤੀ ਤੇ ਜਾਣ ਲੱਗ ਗਈ ਹੈ, ਕਿਉਂਕਿ ਜਿੱਥੇ ਵਿਦਵਾਨ ਲੋਕ ਨੇ ਉੱਥੇ ਲੋਕਾਂ ਦਾ ਆਉਣਾ ਜਾਣਾ ਹੋ ਜਾਂਦਾ ਹੈ। ਮਨ ਵਿੱਚ ਈਰਖਾ ਹੋ ਗਈ ਵੀ ਮੇਰੀ ਵਸਾਈ ਹੋਈ ਨਗਰੀ ਦੇ ਵਿੱਚ ਗਿਣਤੀ ਘੱਟ ਰਹੀ ਹੈ, ਮਗਹਰ ਦੇ ਵਿੱਚ ਗਿਣਤੀ ਵੱਧ ਰਹੀ ਹੈ। ਤਾਂ ਮਹਾਰਾਜ ਨੇ ਕਿਹਾ ਨਾ ਵੀ ਜਿੰਨੇ ਦੇਵਤੇ ਨੇ ਇਹ ਵੀ ਤਿੰਨਾਂ ਗੁਣਾਂ ਦੇ ਅਧੀਨ ਨੇ, ਮਾਇਆ ਦੇ ਅਧੀਨ ਨੇ, ਇਹਨਾਂ ਨੂੰ ਵੀ ਤਿੰਨਾਂ ਗੁਣਾਂ ਨੇ ਮਾਇਆ ਨੇ ਛੜਿਆ ਹੋਇਆ। ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛੜੀ ਆ। ਐਸੀ ਈਰਖਾ ਹੋਈ ਆਪਣੇ ਪੁੱਤਰ ਉਸ ਵੇਲੇ ਗਣੇਸ਼ ਨੂੰ ਕਿਹਾ ਵੀ ਤੂੰ ਜਾ ਕੇ ਵਿਦਿਆਰਥੀ ਦਾ ਰੂਪ ਧਾਰ ਕੇ ਕੋਈ ਐਸੀ ਛਲ ਕਰ, ਵਿਆਸ ਜੀ ਤੋਂ ਸਰਾਪ ਦਵਾਓ ਧਰਤੀ ਨੂੰ। ਗਣੇਸ਼ ਕਹਿੰਦੇ ਵਿਦਿਆਰਥੀ ਦਾ ਰੂਪ ਧਾਰ ਕੇ ਵਿਆਸ ਜੀ ਦੇ ਕੋਲ ਗਿਆ, ਪੜ੍ਹਦਾ ਪੜ੍ਹਦਾ ਐਸਾ ਉਹਦਾ ਫੇਵਰੇਟ ਵਿਦਿਆਰਥੀ ਹੋ ਗਿਆ ਕਿ ਹਰ ਸਮੇਂ ਗਣੇਸ਼ ਜੀ ਨੂੰ ਕੋਲ ਬਿਠਾ ਕੇ ਰੱਖਦੇ ਆ। ਇੱਕ ਦਿਨ ਬਚਨ ਕਰਦਿਆਂ ਕਰਦਿਆਂ ਗਣੇਸ਼ ਜੀ ਕਹਿੰਦੇ ਪੁੱਛਣ ਲੱਗੇ ਗੁਰਦੇਵ, ਹੇ ਵਿਆਸ ਜੀ, ਜਿਹੜਾ ਮਗਹਰ ਦੀ ਧਰਤੀ ਤੇ ਮਰੇਗਾ ਉਹ ਕਿੱਥੇ ਜਾਵੇਗਾ, ਉਹਦੀ ਕੀ ਗਤੀ ਹੋਵੇਗੀ? ਕਿਉਂਕਿ ਸ਼ਿਵਜੀ ਜੀ ਨੇ ਜਿਹੜੀ ਕੰਸੀ ਵਸਾਈ ਆ ਉਹਨੂੰ ਵਰ ਦਿੱਤਾ ਹੋਇਆ, ਕੰਸੀ ਮਰਨਾਂਤ ਮੁਕਤੀ, ਇਹ ਤੁਹਾਡੀ ਧਰਤੀ ਆ, ਮਗਰ ਇੱਥੇ ਮਰਨ ਤੋਂ ਬਾਅਦ ਕਿੱਥੇ ਜਾਵੇਗਾ? ਉਹ ਕਹਿੰਦੇ ਸਵਰਗ ਜਾਵੇਗਾ। ਦੁਬਾਰਾ ਫਿਰ ਪੁੱਛਿਆ, ਕਹਿੰਦੇ ਗੁਰਦੇਵ ਸੋਚ ਕੇ ਦੱਸੋ ਕਿੱਥੇ ਜਾਵੇਗਾ। ਕਹਿੰਦੇ ਗਣੇਸ਼ ਤੈਨੂੰ ਕਿਹਾ ਤਾਂ ਹੈ ਜਿਹੜਾ ਇੱਥੇ ਮਗਹਰ ਮਰੇਗਾ ਉਹ ਸਵਰਗ ਜਾਵੇਗਾ। ਤੀਸਰੀ ਵਾਰ ਫਿਰ ਕਹਿਣ ਲੱਗੇ, ਗੁਰਦੇਵ ਸੋਚ ਕੇ ਦੱਸੋ ਚੰਗੀ ਤਰ੍ਹਾਂ। ਥੋੜ੍ਹਾ ਖਿੱਜ ਕੇ ਕਹਿਣ ਲੱਗੇ ਵਿਆਸ ਜੀ, ਕਹਿੰਦੇ ਗਣੇਸ਼ ਤੈਨੂੰ ਕਿਹਾ ਤਾਂ ਹੈ ਵਾਰ ਵਾਰ ਪੁੱਛੀ ਜਾਂਦਾ ਵੀ ਜਿਹੜਾ ਇੱਥੇ ਮਰੇਗਾ ਉਹ ਸਵਰਗ ਜਾਵੇਗਾ। ਚੌਥੀ ਵਾਰ ਫਿਰ ਕਹਿਣ ਲੱਗੇ, ਗੁਰਦੇਵ ਚੰਗੀ ਤਰ੍ਹਾਂ ਵਿਚਾਰ ਕਰ ਲਓ, ਜਿਹੜਾ ਇੱਥੇ ਮਗਹਰ ਮਰੇਗਾ ਉਹ ਕਿੱਥੇ ਜਾਵੇਗਾ? ਉਹ ਕਹਿੰਦੇ ਵਾਰ ਵਾਰ ਨਾ ਤੂੰ ਸਿਰ ਖਪਾ ਕਰ, ਜਿਹੜਾ ਇੱਥੇ ਮਰੇਗਾ ਕਹਿੰਦੇ ਉਹ ਗਧੇ ਦੀ ਜੂਨ ਪਊਗਾ। ਜਦੋਂ ਉਹਨਾਂ ਨੇ ਕਿਹਾ ਗਧੇ ਦੀ ਜੂਨ ਪਊਗਾ, ਕਹਿੰਦੇ ਗਣੇਸ਼ ਨੇ ਕਹਿ ਦਿੱਤਾ ਤਫਾਸਤ। ਉੱਥੋਂ ਦੌੜ ਕੇ ਕਹਿੰਦੇ ਆਪਣੇ ਪਿਤਾ ਕੋਲ ਆ ਗਿਆ ਤੇ ਲੋਕਾਂ ਚ ਪ੍ਰਗਟ ਹੋ ਗਿਆ ਵੀ ਜਿਹੜਾ ਮਗਹਰ ਮਰੇਗਾ ਉਹ ਮਨਾਂ ਚ ਵਹਿਮ ਪਾ ਦਿੱਤਾ ਵੀ ਗਧੇ ਦੀ ਜੂਨ ਪਵੇਗਾ। ਇਉਂ ਪ੍ਰਚਲਿਤ ਸੀ ਇਹ ਮਿਥ, ਇਹ ਕਹਾਵਤ ਵੀ ਇਹਨੂੰ ਸਰਾਪ ਹੋਇਆ ਵਾ ਧਰਤੀ ਨੂੰ। ਭਗਤ ਜੀ ਨੂੰ ਕਹਿਣ ਲੱਗੇ, ਜੇ ਤੁਸੀਂ ਨਾਮ ਕਰਕੇ ਹੀ ਮੁਕਤ ਹੋਣਾ ਹੈ ਫਿਰ ਤੁਸੀਂ ਮਗਹਰ ਜਾ ਵਸੋ, ਉੱਥੇ ਮਰਨ ਵਾਲਾ ਗਧੇ ਦੀ ਜੂਨ ਪੈਂਦਾ। ਭਗਤ ਜੀ ਕਹਿੰਦੇ ਚੰਗਾ, ਜੇ ਤੁਹਾਡੇ ਮਨ ਵਿੱਚ ਇਹ ਵਹਿਮ ਹੈ ਇਹ ਵੀ ਵਹਿਮ ਕੱਢ ਦਿੰਦੇ ਹਾਂ ਅਸੀਂ, ਅਸੀਂ ਮਗਹਰ ਦੀ ਧਰਤੀ ਤੇ ਜਾ ਵਸਦੇ ਹਾਂ। ਭਗਤ ਜੀ ਪਰਿਵਾਰ ਸਮੇਤ ਸੰਗੀਆਂ ਸਮੇਤ ਕੰਸੀ ਨੂੰ ਤਿਆਗ ਕਰਕੇ ਮਗਹਰ ਦੀ ਧਰਤੀ ਤੇ ਜਾ ਵਸੇ। ਜਦੋਂ ਭਗਤ ਜੀ ਆ ਕੇ ਮਗਹਰ ਗਏ ਤਾਂ ਲੋਕਾਂ ਨੇ ਉਪਹਾਸ ਕੀਤਾ, ਮਖੌਲ ਕੀਤਾ ਵੀ ਭਗਤ ਤਾਂ ਮੱਤ ਦਾ ਭੋਲਾ ਹੀ ਆ। ਉਹਨਾਂ ਪੰਡਿਤਾਂ ਦੇ ਆਖੇ ਲਾ ਕੇ ਇੱਥੇ ਆ ਗਏ, ਇੱਥੇ ਤਾਂ ਮਰਨ ਵਾਲਾ ਗਧੇ ਦੀ ਜੂਨ ਪੈਂਦਾ ਹੈ। ਤਾਂ ਭਗਤ ਜੀ ਨੇ ਉਸ ਵੇਲੇ ਮੇਰੇ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਜੋ ਜਨ ਭਾਓ ਭਗਤ ਕਛੁ ਜਾਣੈ ਤਾਕ ਅਚਰਜ ਕਾਹੋ। ਭਗਤ ਜੀ ਕਹਿੰਦੇ ਭਾਈ, ਜਿਹੜਾ ਭਾਓ ਭਗਤ ਪ੍ਰੇਮਾ ਭਗਤੀ ਜਾਣਦਾ, ਕਛੁ ਜਾਣੈ ਥੋੜੀ ਜਿਹੀ ਵੀ ਭਗਤੀ ਕਰਦਾ ਹੈ, ਉਹਨੂੰ ਇਹ ਧਰਤੀ ਤੇ ਮਗਹਰ ਕੱਲਰ ਦੀ ਧਰਤੀ ਤੇ ਉਖਰ ਮਗਹਰ ਕਿਹਾ, ਇਹ ਜਿਹੜੀ ਕੱਲਰੀ ਧਰਤੀ ਮਗਹਰ ਦੀ ਧਰਤੀ ਹੈ ਇੱਥੇ ਮਰ ਕੇ ਮੁਕਤ ਹੋਣਾ ਕਿਹੜੀ ਅਚਰਜ ਦੀ ਗੱਲ ਹੈ, ਕੋਈ ਹੈਰਾਨੀ ਦੀ ਗੱਲ ਨਹੀਂ। ਕਿਉਂਕਿ ਜਿਹੜਾ ਬੰਦਗੀ ਕਰਦਾ ਹੈ ਪ੍ਰੇਮਾ ਭਗਤੀ ਕਰਦਾ ਹੈ ਉਹਨੂੰ ਤਾਂ ਪਰਮੇਸ਼ੁਰ ਨੇ ਪ੍ਰਸੰਨ ਹੋ ਕੇ ਮੁਕਤ ਕਰਨਾ ਹੀ ਕਰਨਾ। ਵੱਖ ਵੱਖ ਜਿਹੜੇ ਫਿਰਕੇ ਹੈ ਧਰਮ ਹੈ ਸੰਗਤ ਜੀ, ਉਹਨਾਂ ਨੇ ਮੁਕਤੀ ਵੱਖ ਵੱਖ ਮੰਨੀ ਹੈ। ਈਸਾਈ ਮਤ ਮੁਸਲਿਮ ਮਤ ਨੇ ਮੰਨਿਆ ਕਿ ਕਿਆਮਤ ਵਾਲੇ ਦਿਨ, ਮੁਸਲਿਮ ਮੰਨਦੇ ਆ ਵੀ ਮੁਹੰਮਦ ਸਾਹਿਬ, ਈਸਾਈ ਮੰਨਦੇ ਆ ਵੀ ਈਸਾ ਜੀ ਨੇ ਕਿਆਮਤ ਵਾਲੇ ਦਿਨ ਸਾਨੂੰ ਸਾਰੇ ਮੁਰਦਿਆਂ ਨੂੰ ਉਠਾਲਣਾ ਹੈ ਤੇ ਸਾਨੂੰ 72-72 ਹੂਰਾਂ ਦੇਣੀਆਂ, ਬਹਿਸ਼ਤ ਦੇਣਾ ਹੈ। ਮੁਸਲਿਮ ਉਸ ਨੂੰ ਬਹਿਸ਼ਤ ਕਹਿੰਦੇ ਆ, ਹਿੰਦੂ ਉਹਨੂੰ ਸਵਰਗ ਕਹਿੰਦੇ ਆ। ਹਿੰਦੂ ਵੀਰ ਸਵਰਗ ਮੰਨਦੇ ਆ, ਫਿਰ ਉਸ ਤੋਂ ਉੱਪਰ ਬ੍ਰਹਮਾ ਦਾ ਲੋਕ ਮੰਨਦੇ ਆ, ਫਿਰ ਉਸ ਤੋਂ ਉੱਪਰ ਵਿਸ਼ਨੂੰ ਜੀ ਦਾ ਲੋਕ ਮੰਨਦੇ ਆ, ਉੱਪਰ ਫਿਰ ਗਾਉਂ ਲੋਕ ਮੰਨਦੇ ਆ। ਪਰ ਸਿੱਖੀ ਵਿੱਚ ਇਹਨੂੰ ਮਾਨਤਾ ਨਹੀਂ ਹੈ। ਸਿੱਖੀ ਦੇ ਵਿੱਚ ਜਿੱਥੇ ਜੀਵਨ ਮੁਕਤ ਦਾ ਜ਼ਿਕਰ ਮਿਲਦਾ ਹੈ, ਜਿੱਥੇ ਵਧੇ ਮੁਕਤ ਦਾ ਜ਼ਿਕਰ ਮਿਲਦਾ ਹੈ, ਨਿੱਤ ਮੁਕਤ ਦਾ ਜ਼ਿਕਰ ਮਿਲਦਾ ਹੈ। ਜਦੋਂ ਮੁਕਤੀਆਂ ਦੀ ਗੱਲ ਚੱਲਦੀ ਹੈ, ਜੀਵਨ ਮੁਕਤ ਦਾ ਜ਼ਿਕਰ ਬਾਣੀ 'ਚ ਬਹੁਤ ਆਇਆ। ਮਹਾਰਾਜ ਸੱਚੇ ਪਾਤਸ਼ਾਹ ਦਾ ਵਚਨ, ਉਹ ਧਨਵੰਤ ਕਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜੀਵਨ ਮੁਕਤ ਉਹ ਆ ਮਹਾਰਾਜ ਕਹਿੰਦੇ ਜਿਹਦੇ ਹਿਰਦੇ 'ਚ ਭਗਵਾਨ ਵਸਿਆ ਹੋਇਆ। ਸੁਖਮਨੀ ਸਾਹਿਬ ਜੀ ਦੀ 9ਵੀਂ ਅਸ਼ਟਪਦੀ ਦੀ 8ਵੀਂ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਨ ਮੁਕਤ ਪੁਰਖ ਦੇ ਕੁਝ ਲੱਛਣ ਕਹੇ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਪਾਵਨ ਬਾਣੀ ਸੋਠ ਰਾਗ ਦੇ ਵਿੱਚ ਜੀਵਨ ਮੁਕਤ ਪੁਰਖ ਦੀਆਂ 19 ਨਿਸ਼ਾਨੀਆਂ ਕਹੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਦੱਸਿਆ ਵੀ ਜੀਵਨ ਮੁਕਤ ਪੁਰਖ ਉਹ ਹੈ ਜਿਹਨੂੰ ਅੰਮ੍ਰਿਤ ਦੇ ਦੇਖ ਇੱਕ ਸਮਾਨ, ਮਾਣ ਤੇ ਅਪਮਾਨ ਇੱਕ ਸਮਾਨ ਹੈ, ਜਿਹਨੂੰ ਸਵਰਨ ਤੇ ਮਿੱਟੀ ਇੱਕ ਬਰਾਬਰ ਹੈ ਉਹ ਜੀਵਨ ਮੁਕਤ ਹੈ। ਜਿੱਥੇ ਜੀਵਨ ਮੁਕਤ ਦੀ ਗੱਲ ਹੈ ਉੱਥੇ ਗੁਰਸੰਗਤ ਜੀ ਵਧੇ ਮੁਕਤ ਦਾ ਵੀ ਜ਼ਿਕਰ ਆਉਂਦਾ ਹੈ। ਜਦੋਂ ਵਧੇ ਮੁਕਤ ਬਾਰੇ ਵਿਚਾਰਦੇ ਹਾਂ ਤਾਂ ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਜਿਸ ਵੇਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਅੜਤਾਲੀਆਂ ਸਿੰਘਾਂ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੀ ਸੰਥਿਆ ਅਰਥਾਂ ਸਮੇਤ ਬਖਸ਼ਿਸ਼ ਕੀਤੀ, ਉਹ ਸੰਥਿਆ ਕਰਨ ਵਾਲੇ 48 ਸਿੰਘਾਂ ਦੇ ਵਿੱਚ ਜਿਹੜੇ ਸ਼੍ਰੋਮਣੀ ਸਿੰਘ ਸਨ, ਮੁਖੀ ਸਿੰਘ ਸੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਆਦਿਕ ਸਾਰੇ ਸਿੰਘਾਂ ਨੂੰ ਮਹਾਰਾਜ ਨੂੰ ਵਧੇ ਮੁਕਤੀ ਦੀ ਦਾਤ ਦੇ ਦਿੱਤੀ ਸੀ ਕਥਾ ਸੁਣਨ ਕਰਕੇ। ਕਥਾ ਦਾ ਸੁਣਹਰ ਕਥਾ ਉਤਾਰੀ ਮੈਲ, ਕਥਾ ਸੁਣਨ ਦਾ ਕੱਥੜੀਆਂ ਸੰਤਾਹ ਤੇ ਸਿਖਾਊ ਪੰਧੀਆਂ, ਨਾਨਕ ਲੱਭੜੀਆਂ ਤਨਾਹ ਜਿਹਨਾਂ ਪਰ ਭਾਗ ਮਥਾਹੜ ਹੈ, ਜਿਹਨਾਂ ਦੇ ਮੱਥੇ ਦੇ ਭਾਗ ਉੱਚੇ ਨੇ ਚੰਗੇ ਹੈ, ਉਹਨਾਂ ਨੂੰ ਇਹ ਪਰਲੋਕ ਦਾ ਰਸਤਾ ਸੌਖਾ ਕਰਨ ਵਾਲੀ ਕਥਾ ਦੀ ਦਾਤ ਮਿਲਦੀ ਹੈ। ਉਹ 48 ਸਿੰਘਾਂ ਨੇ ਕਲਗੀਆਂ ਵਾਲੇ ਦੇ ਮੁੱਖੋਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣੀ ਤੇ ਫਲ ਮਿਲਿਆ, ਵਧੇ ਮੁਕਤ ਹੋ ਗਏ। ਜਿਸ ਵੇਲੇ ਵਧੇ ਹੋ ਗਏ ਉਸ ਵੇਲੇ ਸਤਿਗੁਰੂ ਜੀ ਨੇ ਕਿਹਾ ਵੀ ਆ ਬਾਬਾ ਦੀਪ ਸਿੰਘ ਜੀ, ਤੁਹਾਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਦੇਣੀ ਹੈ, ਤੁਸੀਂ ਅੱਗੇ ਵਿਦਿਆ ਪੜ੍ਹਾਉਣੀ ਆ, ਉਹਨਾਂ ਤੋਂ ਦਮਦਮੀ ਟਕਸਾਲ ਦੀ ਸਥਾਪਨਾ ਹੋਈ। ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਸਤਿਗੁਰੂ ਤੁਹਾਡੀ ਕਿਰਪਾ ਨਾਲ ਵਧੇ ਮੁਕਤੀ ਦੀ ਦਾਤ ਮਿਲੀ ਹੈ, ਕਿਤੇ ਅੱਗੇ ਵਿਦਿਆ ਪੜ੍ਹਾਉਂਦੇ ਹਾਂ, ਇੱਥੇ ਸੇਵਾ ਲਈ ਕਾਰਜ ਕਰਦੇ ਹਾਂ, ਇਹ ਆਨੰਦ 'ਚ ਫਰਕ ਨਾ ਪੈ ਜਾਵੇ। ਮਹਾਰਾਜ ਕਹਿੰਦੇ, ਤੁਹਾਡਾ ਭਾਵੇਂ ਤੁਹਾਡੇ ਨਾਲ ਸੀਸ ਲੈ ਜਾਵੇ, ਤੁਹਾਡੇ ਆਨੰਦ 'ਚ ਫਰਕ ਨਹੀਂ ਪਵੇਗਾ। ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਜਾਓ ਅੰਮ੍ਰਿਤਸਰ ਦੀ ਧਰਤੀ 'ਤੇ ਜਾ ਕੇ ਟਕਸਾਲ ਚਲਾਓ, ਤੁਸੀਂ ਹਰਿਮੰਦਰ ਸਾਹਿਬ ਦੀ ਸੇਵਾ ਕਰੋ, ਬਾਣੀ ਦਾ ਸਿੱਖੀ ਦਾ ਪ੍ਰਚਾਰ ਕਰੋ। ਸ਼ਹੀਦ ਭਾਈ ਮਨੀ ਸਿੰਘ ਜੀ ਨੇ ਵੀ ਇਹੋ ਬੇਨਤੀ ਕੀਤੀ, ਮਹਾਰਾਜ ਕਿਤੇ ਮੇਰੇ ਆਨੰਦ ਵਿੱਚ ਫਰਕ ਨਾ ਪੈ ਜਾਵੇ, ਵਧੇ ਮੁਕਤੀ ਆਪ ਜੀ ਦੀ ਕਿਰਪਾ ਨਾਲ ਮਿਲੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ, ਐ ਭਾਈ ਮਨੀ ਸਿੰਘ, ਤੇਰਾ ਭਾਵੇਂ ਬੰਦ ਕੱਟਿਆ ਜਾਵੇ ਪਰ ਤੇਰੇ ਆਨੰਦ ਵਿੱਚ ਫਰਕ ਨਹੀਂ ਪਵੇਗਾ, ਵਧੇ ਮੁਕਤੀ ਤੈਨੂੰ ਮਿਲੀ ਹੈ। ਨਿਤ ਮੁਕਤ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਜਨ, ਉਹਨਾਂ ਨੂੰ ਨਿਤ ਮੁਕਤ ਕਿਹਾ। ਉਹ ਸੰਸਾਰ ਦੇ ਕਾਰਜ ਪਰਉਪਕਾਰ ਦੇ ਕਾਰਜ ਕਰਦਿਆਂ ਹੋਇਆਂ ਵੀ ਨਿਰਲੇਪ ਰਹਿੰਦੇ ਆ। ਸਤਿਗੁਰੂ ਮਹਾਰਾਜ ਅੱਜ ਫਰਮਾਉਂਦੇ ਆ ਭਗਤ ਜੀ ਰਸਨਾ ਦੁਆਰਾ, ਜੋ ਜਨ ਭਾਓ ਭਗਤ, ਭਾਓ ਦਾ ਅਰਥ ਪ੍ਰੇਮ, ਭਗਤ ਪ੍ਰੇਮਾ ਭਗਤੀ ਕਛ ਜਾਣਾ ਥੋੜ੍ਹੀ ਜੀ ਵੀ ਜਾਣਦਾ ਹੈ। ਭਗਤੀ ਗੁਰਸੰਗਤ ਜੀ ਜਿੱਥੇ ਨੌਦਾ ਭਗਤੀ ਦਾ ਜ਼ਿਕਰ ਆਉਂਦਾ ਸ੍ਰੀ ਗੁਰਬਾਣੀ ਦੇ ਵਿੱਚ, ਭਗਤ ਨਵਾਂ ਪ੍ਰਕਾਰਾ ਗੁਰਬਾਣੀ ਦਾ ਵਚਨ ਹੈ। ਨੌ ਪ੍ਰਕਾਰ ਦੀ ਭਗਤੀ ਵਿਦਵਾਨਾਂ ਨੇ ਕਹੀ ਹੈ, ਸਰਵਣ, ਸਿਮਰਨ, ਕੀਰਤਨ, ਪਾਦ ਸੇਵ, ਅਰਚਾਨ, ਦਾਸਾ ਸੁਖਪਨ ਵੰਦਨਾ, ਸਰਵ ਨਿਵੇਦਨ ਗਾਨ। ਇਹ ਸਰਵਣ ਪ੍ਰਭੂ ਦਾ ਸਿਮਰਨ ਸੁਣਦੇ ਰਹਿਣਾ, ਕੀਰਤਨ ਸੁਣਦੇ ਰਹਿਣਾ, ਕਥਾ ਸੁਣਦੇ ਰਹਿਣਾ, ਇਹ ਸੁਣਨਾ ਵੀ ਇੱਕ ਵੱਡੀ ਭਗਤੀ ਹੈ। ਸੁਣਨਾ ਬੜਾ ਕਠਿਨ ਹੈ, ਸੁਣਾਉਣਾ ਹਜੇ ਵਿਦਵਾਨ ਕਹਿੰਦੇ ਸੌਖਾ ਹੈ ਪਰ ਸੁਣਨਾ ਬਹੁਤ ਔਖਾ ਹੈ। ਇਹ ਵੀ ਭਗਤੀ ਮੰਨਿਆ, ਪਹਿਲੀ ਭਗਤੀ ਹੈ ਇਹ। ਦੂਸਰੀ ਭਗਤੀ ਮੰਨੀ ਸਿਮਰਨ, ਆਪਣੇ ਇਸ਼ਟ ਦਾ ਦਿੱਤਾ ਹੋਇਆ ਗੁਰਮੰਤਰ, ਮੂਲ ਮੰਤਰ, ਗੁਰਬਾਣੀ, ਇਹਦਾ ਸਿਮਰਨ ਕਰਨਾ, ਅਭਿਆਸ ਕਰਨਾ, ਚਿਰੰਕਾਲ ਅਭਿਆਸ ਕਰਨਾ, ਲੰਮੇ ਸਮੇਂ ਤੱਕ ਅਭਿਆਸ ਕਰਦੇ ਰਹਿਣਾ, ਇਹ ਦੂਸਰੀ ਭਗਤੀ ਹੈ। ਜਿੱਥੇ ਸਰਵਣ, ਸਿਮਰਨ, ਕੀਰਤਨ, ਉੱਥੇ ਤੀਸਰੀ ਕੀਰਤੀ ਦੀ ਭਗਤੀ ਹੈ, ਕਥਾ ਕਰਨੀ, ਕੀਰਤਨ ਕਰਨਾ, ਸਿਫਤਾਂ ਕਰਨੀਆਂ। ਜਿੱਥੇ ਕੀਰਤਨ ਹੈ ਉੱਥੇ ਸਰਵਣ ਸਿਮਰਨ ਕੀਰਤਨ ਪਾਦ ਸੇਵ ਚਰਨਾਂ ਨੂੰ ਸੇਵਣ ਉੱਥੇ ਪੰਜਵੀਂ ਦਾ ਅਰਚਾਰ ਫੁੱਲ ਭੇਟਾ ਕਰਨੀ ਮਾਇਆ ਅਰਪਣ ਕਰਨੀ ਹੋਰ ਪਦਾਰਥ ਵਸਤੂਆਂ ਲਿਆ ਕੇ ਭੇਟਾ ਕਰਨੀ ਹੈ ਭਾਵ ਆਪਣਾ ਅਰਪਣ ਕਰਨਾ ਜਿੱਥੇ ਸੰਸਾਰੀ ਵਸਤੂਆਂ ਦੇ ਅਰਪਣ ਦੀ ਗੱਲ ਹੈ ਉੱਥੇ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸੀ ਜਿਹਨਾਂ ਦਾ ਪ੍ਰਕਰਮਾ ਵਿੱਚ ਸਥਾਨ ਅਸੀਂ ਦਰਸ਼ਨ ਕਰਦੇ ਹਾਂ ਉਹਨਾਂ ਨੇ ਸੀਸ ਲਿਆ ਕੇ ਆਪਣਾ ਭੇਟ ਕਰ ਦਿੱਤਾ ਧੰਨ ਐਸੇ ਮਰਜੀਵੜੇ ਜਿਹਨਾਂ ਨੇ ਆਪਣੇ ਸੀਸ ਤਲੀ ਤੇ ਰੱਖ ਕੇ ਸਤਿਗੁਰੂ ਦੇ ਚਰਨਾਂ 'ਚ ਭੇਟ ਕੀਤੇ ਧੰਨ ਐਸੇ ਮਰਜੀਵੜੇ ਜਿਹਨਾਂ ਨੇ ਬੰਦ ਬੰਦ ਕਟਾਲੇ ਖੋਪਰੀਆਂ ਲੁਹਾਰੀਆਂ ਚਰਖੜੀਆਂ ਦੇ ਚੜੇ ਧੰਨ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਐਸੇ ਗੁਰਮੁਖ ਇਹ ਵੀ ਇੱਕ ਵੱਡੀ ਭਗਤੀ ਹੈ ਜਿੱਥੇ ਅਰਦਾਨ ਉੱਥੇ ਦਾਸਾ ਸੇਵੀ ਭਗਤੀ ਹੈ ਦਾਸਾ ਪਣ ਧਾਰ ਕੇ ਰੱਖਣਾ ਸੇਵਕ ਬਣ ਕੇ ਰਹਿਣਾ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇਖੋ ਦਾਸਾ ਪਣ ਧਾਰ ਕੇ ਰੱਖਿਆ ਫਿਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਿਸ਼ਤੇ ਵਿੱਚ ਭਾਵੇਂ ਕੁੜਮ ਲੱਗਦੇ ਆ ਪਰ ਜਿਸ ਵੇਲੇ ਸਤਿਗੁਰੂ ਦੀ ਸ਼ਰਨ ਵਿੱਚ ਆਏ ਆ ਪੁੱਛਿਆ ਪੁਰਖਾ ਇੱਥੇ ਕਿਸ ਨਾਤੇ ਆਏ ਹੋ ਕੀ ਤੁਸੀਂ ਰਿਸ਼ਤੇ ਕਵੀ 'ਚ ਕੁੜਮ ਲੱਗਦੇ ਹੋ ਕੁੜਮ ਬਣ ਕੇ ਆਏ ਹੋ ਮਹਾਰਾਜ ਨਹੀਂ ਮੈਨੂੰ ਤਾਂ ਸਿੱਖੀ ਚਾਹੀਦੀ ਮੈਂ ਤਾਂ ਤੁਹਾਡੇ ਚਰਨਾਂ ਦਾ ਦਾਸ ਹਾਂ ਮਹਾਰਾਜ ਕਹਿੰਦੇ ਜੇ ਸਿੱਖੀ ਲੈਣੀ ਹੈ ਤਾਂ ਕੁਰਮਾਚਾਰੀ ਪਿੱਛੇ ਛੱਡਣੀ ਪਵੇਗੀ 12 ਸਾਲ ਗਾਗਰ ਧੋ ਕੇ ਗੁਰਸੰਗਤ ਜੀ ਸਤਿਗੁਰੂ ਮਹਾਰਾਜ ਦਾ ਇਸ਼ਨਾਨ ਕਰਾਇਆ ਸੇਵਾਵਾਂ ਕੀਤੀਆਂ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੇ ਆਪਾਂ ਸਾਰੀ ਸੰਗਤ ਤੁਸੀਂ ਭੌਰੇ ਹੋ ਚਰਨਾਂ ਦੇ ਗੁਰੂ ਅਮਰਦਾਸ ਜੀ ਦੇ ਘਰ ਦੇ ਸੰਸਾਰੀ ਨਾਤੇ ਵਿੱਚ ਜਵਾਈ ਨਹੀਂ ਸਰੀਕੇ ਕਬੀਲੇ ਵਾਲਿਆਂ ਨੇ ਵੀ ਬੀਣੇ ਮਾਰੇ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਧੰਨ ਧੰਨ ਦਾਸਾ ਭਾਵ ਸਤਿਗੁਰੂ ਦਾ ਸਤਿਗੁਰੂ ਦੇ ਦਰ ਤੇ ਦਾਸ ਬਣ ਕੇ ਰਹੇ ਜਮਾਈ ਬਣ ਕੇ ਨਹੀਂ ਰਹੇ ਜੇ ਕਬੀਲੇ ਵਾਲਿਆਂ ਨੇ ਸਰੀਕੇ ਵਾਲਿਆਂ ਨੇ ਕਿਹਾ ਵੀ ਤੂੰ ਕੁੱਲ ਨੂੰ ਲਾਜ ਰਾ ਰਹੇ ਸਹੁਰੇ ਘਰ ਟੋਕਰੀ ਢੋਣਾ ਹੈ ਧੰਨ ਗੁਰੂ ਅਮਰਦਾਸ ਜੀ ਨੂੰ ਕਿਹਾ ਵੀ ਇਹਨੂੰ ਤਾਂ ਨਹੀਂ ਲਾਜ ਆਈ ਤੁਸੀਂ ਲਾਜ ਰੱਖ ਲੈਂਦੇ ਆਪਣੀ ਜਵਾਈ ਤੋਂ ਮਜ਼ਦੂਰੀ ਕਰਾ ਰਹੇ ਹੋ ਟੋਕਰੀਆਂ ਢੁਆ ਰਹੇ ਹੋ ਮਹਾਰਾਜ ਕਹਿਣ ਲੱਗੇ ਵੀ ਕਿੱਥੇ ਆ ਟੋਕਰੀ ਕਹਿਣ ਲੱਗਿਆ ਉਹ ਦੇਖੋ ਸਿਰ ਤਿਲ ਚੁੱਕੀ ਆ ਰਿਹਾ ਗਾਰੇ ਦੀ ਟੋਕਰੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਬਾਰ ਦਿੰਦੇ ਆ ਬਚਨ ਕੀਰਤਨ ਮਹਾਰਾਜ ਕਹਿੰਦੇ ਕਿੱਥੇ ਤੁਹਾਨੂੰ ਟੋਕਰੀ ਦਿਖਾਈ ਦਿੰਦੀ ਹੋਵੇਗੀ ਇਹ ਟੋਕਰੀ ਨਹੀਂ ਹੈ ਇਹ ਤਾਂ ਦੀਨ ਗੁਰੂ ਦਾ ਸ਼ਤਰ ਸਿਰ ਤੇ ਝੂਲ ਲਿਆ ਇਹ ਦੀਨ ਦੁਨੀਆਂ ਦਾ ਸ਼ਤਰ ਇਹਨਾਂ ਦੇ ਸੀਸ ਤੇ ਝੁੱਲ ਰਿਹਾ ਹੈ ਕਹਿੰਦੇ ਮਹਾਰਾਜ ਇਹਨਾਂ ਦੇ ਸਰੀਰ ਤੇ ਵੇਖੋ ਗਾਰਾ ਹੈ ਮਹਾਰਾਜ ਕਹਿੰਦੇ ਨਹੀਂ ਇਹ ਤਾਂ ਭਗਤੀ ਦੇ ਛਿੱਟੇ ਨੇ ਇਹ ਤਾਂ ਇਤਰ ਹੈ ਸੁਗੰਧੀ ਹੈ ਸਤਿਗੁਰੂ ਜੀ ਨੇ ਦਾਸਾ ਭਾਵ ਧਾਰ ਕੇ ਰੱਖਿਆ ਧੰਨ ਸਤਿਗੁਰੂ ਤੇ ਧੰਨ ਸਤਿਗੁਰੂ ਦੇ ਸਿੱਖ ਗੁਰੂ ਪਿਆਰੇ ਧੰਨ ਗੁਰੂ ਪਿਆਰੇ ਧੰਨ ਸਿੱਖ ਸਿੱਖਾਂ ਨੇ ਵੀ ਹੱਦ ਕਰ ਦਿੱਤੇ ਸੇਵਕ ਬਣਨ ਦੀ ਧੰਨ ਬਾਬਾ ਬੁੱਢਾ ਸਾਹਿਬ ਕੈਸੀ ਸਿੱਖੀ ਦੀ ਹੱਦ ਕਿਹਾ ਨਾ ਗੁਰੂ ਨਾਨਕ ਨੇ ਬਾਬਾ ਬੁੱਢਾ ਜੀ ਤੁਸੀਂ ਸਿੱਖੀ ਦੀ ਹੱਦ ਹੋ ਤੱਥ ਕਦੇ ਨਾ ਉਹਲੇ ਹੋ ਸਾਂ ਜੇ ਕਿਤੇ ਸਤਿਗੁਰੂ ਕਿਰਪਾ ਕਰਦੇ ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਸਾਹਿਬਜ਼ਾਦੇ ਨੂੰ ਵਿੱਦਿਆ ਪੜ੍ਹਾਓ ਤਾਂ ਉਸ ਵੇਲੇ ਹੱਥ ਜੋੜੇ ਮਹਾਰਾਜ ਮੈਂ ਤਾਂ ਤੁਹਾਡੇ ਦਰ ਦਾ ਘਾ ਹੀ ਸਿੱਖ ਹਾਂ ਮੁਸਕਰਾ ਕੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਬਾਬਾ ਜੀ ਇਹ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਦੁਨੀਆਂ ਦੀ ਕੋਈ ਐਸੀ ਵਿੱਦਿਆ ਨਹੀਂ ਹੈ ਤਿੰਨਾਂ ਲੋਕਾਂ ਦੀ ਜਿਹੜੀ ਤੁਹਾਨੂੰ ਨਾ ਆਉਂਦੀ ਹੋਵੇ ਤੁਸੀਂ ਸਾਹਿਬਜ਼ਾਦੇ ਤੇ ਕਿਰਪਾ ਕਰੋ ਤੁਸੀਂ ਸ਼ਸਤਰ ਵਿੱਦਿਆ ਵੀ ਦਿਓ ਤੇ ਗੁਰਮੁਖੀ ਅੱਖਰ ਵੀ ਪੜ੍ਹਾਓ ਛੇਵੇਂ ਪਾਤਸ਼ਾਹ ਨੂੰ ਸ਼ਸਤਰ ਵਿੱਦਿਆ ਵੀ ਤੇ ਗੁਰਮੁਖ ਦੀ ਵਿਧੀ ਗੁਰਮੁਖੀ ਦੀ ਵਿੱਦਿਆ ਵੀ ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਨੂੰ ਦਿੱਤੀ ਪਰ ਜਦੋਂ ਸਤਿਗੁਰਾਂ ਨੇ ਸੇਵਾ ਲਾਈ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤਾਂ ਤੁਹਾਡੇ ਦਰ ਦਾ ਘਾ ਹੀ ਸਿੱਖ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ ਐਸਾ ਦਾਸਾ ਭਾਵ ਇਹ ਵੀ ਇੱਕ ਭਗਤੀ ਹੈ ਦਾਸਾ ਤੋਂ ਅੱਗੇ ਸੱਖਪਣ ਸੱਖਪਣ ਸਖਾਪਣ ਜਾਣਨਾ ਭਾਵ ਸਤਿਗੁਰੂ ਮੇਰਾ ਮਿੱਤਰ ਹੈ ਉਹ ਮੇਰਾ ਅੰਗ ਸੰਗ ਹੈ ਮੇਰਾ ਸਹਾਈ ਹੈ ਜਿੱਥੇ ਸੱਖਪਣ ਉੱਥੇ ਸਰਬ ਨਿਵੇਦਨ ਉਹਨੂੰ ਸਾਰੇ ਵਿਆਪਕ ਜਾਣਨਾ ਫਿਰ ਉਹਨੇ ਵੰਦਨਾ ਕਰਨੀਆਂ ਜੋਧਣੀਆਂ ਕਰਨੀਆਂ ਮੱਥੇ ਟੇਕਣੀਆਂ ਅਰਦਾਸਾ ਕਰਨਾ ਨੌਦਾ ਭਗਤੀ ਮੰਨੀ ਆ ਇਹਨਾਂ ਚੋਂ ਸਾਰਿਆਂ ਚੋਂ ਸ਼੍ਰੋਮਣੀ ਹੈ ਪ੍ਰੇਮਾ ਭਗਤੀ ਜੀ ਦਾ ਜ਼ਿਕਰ ਭਗਤ ਜੀ ਕਰ ਰਹੇ ਆ ਭਗਤ ਜੀ ਕਹਿੰਦੇ ਭਾਈ ਜੋ ਜਨ ਭਾਓ ਭਗਤ ਕਛ ਜਾਣਾ ਹੈ ਜਿਹੜਾ ਥੋੜੀ ਜਿਹੀ ਵੀ ਭਾਓ ਭਗਤ ਪ੍ਰੇਮਾ ਭਗਤੀ ਕਰਨੀ ਜਾਣਦਾ ਹੈ ਕਿਉਂਕਿ ਪ੍ਰੇਮਾ ਭਗਤ ਥੋੜੀ ਬਹੁਤ ਵੱਡੀ ਹੈ ਜਿਹੜੇ ਦੂਸਰੇ ਸੰਸਾਰੀ ਕਰਮ ਕਾਂਡ ਨੇ ਤਾਂ ਕੀਤੀ ਮਾਰਗ ਕੀ ਹੈ ਵਿਦਵਾਨ ਲਿਖਦੇ ਜਿਵੇਂ ਇੱਕ ਦਰਖਤ ਦੀ ਸਿਖਰ ਦੀ ਟੀਸੀ ਤੇ ਇੱਕ ਕੀੜੀ ਨੇ ਚੜ੍ਹਨਾ ਹੈ ਉਹ ਪਹਿਲਾਂ ਦਰਖਤ ਤੇ ਚੜ੍ਹਦਿਆਂ ਟਾਹਣੀ ਤੇ ਜਾਵੇਗੀ ਹੌਲੀ ਹੌਲੀ ਫਿਰ ਟਾਹਣੀਆਂ ਤੇ ਜਾਵੇਗੀ ਫਿਰ ਪੱਤਿਆਂ ਤੇ ਜਾਵੇਗੀ ਕਿਤੇ ਜਾ ਕੇ ਸਿਖਰ ਤੇ ਕਿੰਨੇ ਲੰਮੇ ਸਮੇਂ ਬਾਅਦ ਕਿੰਨਾ ਪੈਂਡਾ ਤੈਅ ਕਰੇਗੀ ਪਰ ਜੇ ਉਸ ਸਿਖਰ ਦੀ ਚੋਟੀ ਤੇ ਟੀਸੀ ਤੇ ਇੱਕ ਪੰਛੀ ਨੇ ਚੜ੍ਹਨਾ ਹੈ ਉਹ ਇੱਕ ਛਿਣ ਦੇ ਵਿੱਚ ਉਡਾਰੀ ਮਾਰ ਕੇ ਸਿਖਰ ਤੇ ਜਾ ਬੈਠਦਾ ਹੈ ਇਵੇਂ ਜਿਹੜੀ ਪ੍ਰੇਮਾ ਭਗਤੀ ਹੈ ਇਹਨੂੰ ਬਿਹੰਗਾ ਮਾਰਗ ਪੰਛੀ ਵਾਲਾ ਮਾਰਗ ਭਾਵ ਪ੍ਰੇਮਾ ਭਗਤੀ ਕਰਨ ਵਾਲਾ ਇੱਕ ਛਿਣ ਦੇ ਵਿੱਚ ਉਹ ਅਵਸਥਾ ਤੇ ਪਹੁੰਚ ਜਾਂਦਾ ਜਿੱਥੇ ਵੱਡੇ ਵੱਡੇ ਕਰਮ ਕਾਂਡ ਹੀ ਨਹੀਂ ਪੁੱਜ ਸਕਦੇ ਭਗਤ ਜੀ ਕਹਿੰਦੇ ਜਿਵੇਂ ਥੋੜੀ ਜਿਹੀ ਵੀ ਪ੍ਰੇਮਾ ਭਗਤੀ ਕੀਤੀ ਹੈ ਭਾਵ ਪ੍ਰੇਮਾ ਭਗਤੀ ਜਾਣਦਾ ਹੈ ਤਾਂ ਕਿ ਉਹ ਅਚਰਜ ਕਾ ਹੋ ਉਹਦੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਮਗਹਰ ਦੀ ਧਰਤੀ ਤੇ ਮਰਨ ਕਰਕੇ ਮੁਕਤੀ ਮਿਲਦੀ ਹੈ
ਜੋ ਜਲ ਜਲ ਮਹਿ ਪੈ ਸੁਨਾਨਿਕ ਸੈ
ਭਗਤ ਜੀ ਕਹਿੰਦੇ ਜਿਵੇਂ ਜਲ ਦੇ ਵਿੱਚ ਜਲ ਮਿਲਾ ਦਈਏ ਤੇ ਫਿਰ ਉਹਨੂੰ ਵੱਖਰਾ ਕਰਨਾ ਚਾਹੀਏ ਉਹ ਵੱਖਰਾ ਨਹੀਂ ਹੁੰਦਾ ਉਹ ਤਾਂ ਇੱਕ ਮਿਕ ਹੋ ਜਾਂਦਾ ਹੈ
ਢੋਰ ਮਿਲੇ ਜੁਲਾਹੇ
ਇਵੇਂ ਭਗਤ ਜੀ ਕਹਿੰਦੇ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਦੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਅਸੀਂ ਹੁਣ ਪ੍ਰਭੂ ਦੇ ਵਿੱਚ ਇਉਂ ਮਿਲ ਗਏ ਹਾਂ ਜਿਵੇਂ ਜਲ ਜਲ ਦੇ ਵਿੱਚ ਮਿਲ ਜਾਂਦਾ ਹੈ ਫਿਰ ਕੋਈ ਵੱਖਰਾ ਨਹੀਂ ਕਰ ਸਕਦਾ ਭੇਦ ਹੋ ਜਾਂਦਾ ਇਵੇਂ ਅਸੀਂ ਪ੍ਰਭੂ ਦੇ ਵਿੱਚ ਅਭੇਦ ਹੋ ਗਏ ਹਾਂ ਹੁਣ ਸਾਨੂੰ ਕੋਈ ਵੱਖਰਾ ਨਹੀਂ ਕਹਿ ਸਕਦਾ ਵੀ ਆਹ ਕਬੀਰ ਹੈ ਇਹ ਵੀ ਜਾਤ ਜੁਲਾ ਹੈ ਅਸੀਂ ਪਰਮੇਸ਼ਰ ਵਿੱਚ ਹੀ ਲੀਨ ਹੋ ਚੁੱਕੇ ਹਾਂ
ਹਰ ਕੇ ਲੋਗਾ ਮੈਂ ਤਉ ਮਤ ਕਾ ਪੂਰਾ
ਹੇ ਹਰੀ ਵਾਹਿਗੁਰੂ ਦੇ ਲੋਗੋ ਹੇ ਸਤਸੰਗੀ ਜਨੋ ਮੈਂ ਤਉ ਮਤ ਕਾ ਭੋਰਾ ਭਾਵੇਂ ਤੁਸੀਂ ਮੈਨੂੰ ਮਤ ਦਾ ਭੋਲਾ ਕਹਿੰਦੇ ਹੋ ਵੀ ਕਾਂਸੀ ਛੱਡ ਕੇ ਇੱਥੇ ਆ ਗਿਆ ਮਤ ਵਿਦਵਾਨਾਂ ਨੇ ਚਾਰ ਤਰ੍ਹਾਂ ਦੀ ਕਹੀ ਆ ਅਨਮਤ ਮਨਮਤ ਦੁਰਮਤ ਤੇ ਗੁਰਮਤ ਅਨਮਤ ਮਨਮਤ ਤੇ ਦੁਰਮਤ ਇਹ ਤਿੰਨਾਂ ਤਰ੍ਹਾਂ ਦਾ ਤਿਆਗ ਕਰਕੇ ਗੁਰਸਿੱਖ ਨੇ ਗੁਰਮਤ ਤੇ ਗ੍ਰਹਿਣ ਕਰਨੀ ਹੈ ਗੁਰੂ ਦੀ ਮਤ ਨੂੰ ਧਾਰਨ ਕਰਨਾ ਭਗਤ ਜੀ ਕਹਿੰਦੇ ਭਾਈ ਮੈਂ ਤਾਂ ਮਤ ਕਾ ਭੋਰਾ ਭਾਵੇਂ ਤੁਸੀਂ ਮੈਨੂੰ ਮਤ ਦਾ ਹੌਲਾ ਥੋੜੀ ਮਤ ਵਾਲਾ ਕਹਿੰਦੇ
ਹੋ ਤਨ ਕਾਸ਼ੀ ਤਜੈ ਕਬੀਰਾ
ਭਗਤ ਜੀ ਕਹਿੰਦੇ ਜੇ ਮੈਂ ਕਾਂਸੀ ਵਿੱਚ ਸਰੀਰ ਛੱਡਦਾ ਸਰੀਰ ਤਿਆਗ ਕੇ ਮਰਦਾ
ਰਮਈਆ ਕਹਾ ਨਿਹੋਰਾ
ਫਿਰ ਵਾਹਿਗੁਰੂ ਦਾ ਕੀ ਉਪਕਾਰ ਹੁੰਦਾ ਅਸੀਂ ਕਾਂਸੀ ਦੇ ਵਰ ਕਰਕੇ ਥੋੜਾ ਉੱਥੇ ਰਹਿੰਦੇ ਸੀ ਅਸੀਂ ਤਾਂ ਜਿਹੜੀ ਮੁਕਤੀ ਹੈ ਸਿਮਰਨ ਕਰਕੇ ਪਾਈ ਹੈ ਅਸੀਂ ਮਰਨ ਤੋਂ ਬਾਅਦ ਨਹੀਂ ਮਰਨ ਮੁਕਤ ਕਿਨ ਜਾਣੀ ਭਗਤ ਜੀ ਦਾ ਬਚਨ ਬਾਣੀ ਚ ਮਰਨ ਤੋਂ ਬਾਅਦ ਮੁਕਤੀ ਕਿਵੇਂ ਵੇਖਣੀ ਅਸੀਂ ਤਾਂ ਜਿਉਂਦੇ ਹੀ ਮੁਕਤ ਹਾਂ ਭਗਤ ਜੀ ਕਹਿੰਦੇ ਭਾਈ ਮਹੋਰਾ ਦਾ ਅਰਥ ਉਪਕਾਰ ਜੇ ਵਾਹਿਗੁਰੂ ਨੇ ਕਾਂਸੀ ਦੀ ਮੁਕਤੀ ਦਿੱਤੀ ਤਾਂ ਉਹਦਾ ਕੀ ਉਪਕਾਰ ਹੋਇਆ ਜਿਹਨੂੰ ਲੋਕ ਕਹਿੰਦੇ ਆ ਵੀ ਮਗਹਰ ਦੇ ਵਿੱਚ ਮਰਨ ਦੇ ਨਾਲ ਗਧਾ ਬਣਦਾ ਮਨੁੱਖ ਅਸੀਂ ਇੱਥੇ ਰਹਿ ਕੇ ਮੁਕਤ ਹੋਵਾਂਗੇ ਭਗਤ ਜੀ ਕਹਿੰਦੇ ਭਾਈ ਵਾਹਿਗੁਰੂ ਦਾ ਅਗਰ ਜੇ ਕਾਂਸੀ ਚ ਰਹਿ ਕੇ ਮੁਕਤ ਹੋਣਾ ਹੈ ਫਿਰ ਕਾਹਦਾ ਉਪਕਾਰ ਅਸੀਂ ਇਸੇ ਲਈ ਮਗਹਰ ਦੀ ਧਰਤੀ ਤੇ ਆਏ ਹਾਂ ਭਾਵੇਂ ਤੁਸੀਂ ਮੈਨੂੰ ਮਤ ਦਾ ਭੋਲਾ ਕਹਿੰਦੇ
ਹੋ
ਰਾਮ ਦੇ ਕਰਕੇ ਭਗਤ ਜੀ ਫਰਮਾਉਂਦੇ ਹਨ
ਕਬੀਰ ਸੁਨਹੋ ਰੇ ਲੋਈ
ਕਹਿੰਦੇ ਹੇ ਰੇ ਦਾ ਅਰਥ ਹੇ ਲੋਈ ਹੇ ਲੋਕਾਈ ਹੇ ਸੰਸਾਰ ਦੇ ਲੋਕੋ ਸੁਣਨਾ ਕਰੋ। ਜਿੱਥੇ ਮਾਤਾ ਭਗਤ ਜੀ ਦੇ ਮਹਿਲ ਉਹਨਾਂ ਦਾ ਨਾਮ ਵੀ ਲੋਈ ਹੈ। ਹੇ ਲੋਈ ਤੂੰ ਵੀ ਸੁਣ, ਹੇ ਸੰਸਾਰ ਦੇ ਲੋਕੋ ਤੁਸੀਂ ਵੀ ਸੁਣੋ।
ਧਰਮ ਨਾ ਭੁੱਲੋ ਕੋਈ,
ਹੇ ਭਾਈ ਸਤਸੰਗੀ ਜਣੋ ਮਤਾ ਕੋਈ ਭਰਮ ਚ ਪਾਓ। ਇਹ ਵਹਿਮ ਹੈ, ਇਹ ਭਰਮ ਹੈ ਵੀ ਮਗਹਰ ਦੀ ਧਰਤੀ ਨੂੰ ਸਰਾਪ ਮਿਲਿਆ, ਇੱਥੇ ਮਰ ਕੇ ਗਲਾ ਬਣਦਾ। ਭਗਤ ਜੀ ਕਹਿੰਦੇ ਭਰਮਾਂ ਚ ਨਾ ਪਾਓ, ਕਿਤੇ ਕਿਸੇ ਥਾਂ ਨਾਲ ਨਾ ਕਿਸੇ ਨੂੰ ਮੁਕਤੀ ਮਿਲਦੀ ਹੈ, ਨਾ ਕੋਈ ਜੂਨਾ ਚ ਜਾਂਦਾ। ਜੇ ਮੁਕਤੀ ਮਿਲਦੀ ਹੈ ਭਗਤ ਜੀ ਦਾ ਭਾਵ ਉਹ ਸਿਮਰਨ ਨਾਲ ਮਿਲਦੀ ਹੈ। ਸਿਮਰਨ ਤੋਂ ਬਿਨਾਂ ਕਿਤੇ ਚਲੇ ਜਾਓ ਕਿਤੇ ਵੀ ਮੁਕਤੀ ਨਹੀਂ ਹੈ। ਇਹ ਗੁਰਮਤ ਦਾ ਸਿਧਾਂਤ ਇਹ ਹੈ ਵੀ ਜਿੱਥੇ ਮਰਜ਼ੀ ਚਲੇ ਜਾਓ, ਜੇ ਮੁਕਤ ਹੋਣਾ ਤਾਂ ਸਿਮਰਨ ਦੁਆਰਾ ਹੀ ਹੋਣਾ ਹੈ। ਸਿਮਰਨ ਦੁਆਰਾ ਹੀ ਬੰਧਨਾਂ ਤੋਂ ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਹੋਣਾ ਹੈ।
ਕਿਆ ਕਾਸੀ ਕਿਆ ਉਖਰ ਮਗਹਰ,
ਭਾਵੇਂ ਕੰਸੀ ਦੀ ਧਰਤੀ ਹੈ ਭਗਤ ਜੀ ਕਹਿੰਦੇ, ਭਾਵੇਂ ਉਖਰ ਦਾ ਇੱਕ ਕੱਲਰ ਮਗਹਰ ਦੀ ਧਰਤੀ, ਭਾਵੇਂ ਕੰਸੀ ਦੀ ਧਰਤੀ ਹੈ ਸਾਡੇ ਲਈ, ਭਾਵੇਂ ਉਖਰ ਕਲਰੀ ਮਗਹਰ ਦੀ ਧਰਤੀ, ਦੋਵੇਂ ਹੀ ਬਰਾਬਰ ਨੇ।
ਰਾਮ ਹਿਰਦੈ ਜੋ ਹੋਈ,
ਇਹਦੇ ਹਿਰਦੇ ਚ ਭਗਤ ਜੀ ਕਹਿੰਦੇ ਪ੍ਰਭੂ ਦਾ ਨਾਮ ਵਸਿਆ ਹੋਇਆ, ਹਿਰਦੇ ਚ ਵਾਹਿਗੁਰੂ ਪ੍ਰਗਟ ਹੈ, ਉਹਦੇ ਲਈ ਮਗਹਰ ਦੀ ਧਰਤੀ ਤੇ ਕੰਸੀ ਦੀ ਧਰਤੀ ਬਰਾਬਰ ਹੈ। ਸਿਧਾਂਤ ਭਗਤ ਜੀ ਨੇ ਸ਼ਬਦ ਵਿੱਚ ਦੱਸਿਆ ਵੀ ਭਾਈ ਇਹ ਵਹਿਮ ਆ ਵੀ ਫਲਾਨੇ ਥਾਂ ਜਾ ਕੇ ਬੰਦਾ ਮੁਕਤ ਹੋ ਜਾਵੇ, ਇੱਥੇ ਮੁਕਤ ਨਹੀਂ ਹੋਣਾ। ਇਹ ਤਾਂ ਨਾਮ ਦੁਆਰਾ ਮੁਕਤੀ ਹੈ, ਨਾਮ ਤੋਂ ਬਿਨਾਂ ਕੁਝ ਵੀ ਨਹੀਂ ਹੈ। ਨਾਮ ਤੋਂ ਬਿਨਾਂ ਤਾਂ ਸਤਿਗੁਰੂ ਜੀ ਨੇ ਕਿਹਾ, ਨਾਮ ਬਿਨਾਂ ਜੋ ਪਹਿਰਾ ਖਾਏ ਜਾਂ ਕੁੱਕਰ ਜੂਠਣ ਨਾ ਪਾਏ। ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸਿੰਘਾ, ਅਤਿ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਾਵਨ ਸ਼ਬਦ ਦੀ ਵਿਚਾਰ ਹੋਈ। ਸਤਿਗੁਰੂ ਅੱਗੇ ਅਰਦਾਸ ਕਰੀਏ, ਸਾਹ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਸਤਿਗੁਰੂ ਕਿਰਪਾ ਕਰਨ ਜੋ ਵਿਚਾਰ ਸਰਵਣ ਕੀਤੀ, ਹਿਰਦੇ ਵਿੱਚ ਥਾਂ ਦੇਣਾ, ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਣ ਦਾ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ ਜੀ।
ਕਬੀਰ ਸੁਣ।